ਵਾਹਿਗੁਰੂ ਦਾ ਪਿਆਰਾ ਮਹਾਰਾਜ ਕਹਿੰਦੇ ਉਹਦਾ ਜਿਹੜਾ ਬੋਲ ਹੁੰਦਾ ਉਹ ਟਲਿਆ ਨਹੀਂ ਕਰਦਾ ਇਸ ਤਰ੍ਹਾਂ ਨਾਲ ਫਰਮਾਨ ਕਰਦੇ
ਭਾਵੇਂ ਚੰਦਰਮਾ ਨਾਸ਼ ਹੋ ਜਾਵੇ ਸੰਤਾਂ ਦਾ
ਨਿਕਲ ਜਾਵੇ ਪੂਰਾ ਹੋ ਜਾਇਆ ਕਰ। ਬਾਬਾ ਰਾਮ ਸਿੰਘ ਜੀ ਨਾਮਧਾਰੀ ਆਪ ਨੂੰ ਭਵਿੱਖ ਦਾ ਜਦ ਪਤਾ ਲੱਗਿਆ, ਸਿੱਖ ਰਾਜ ਦੇ ਹਾਲ ਦੇਖੇ ਵੀ ਐਂ ਮਾੜਾ ਕੰਮ ਕਰ ਰਹੇ ਨੇ, ਇੱਕ ਦੂਏ ਨਾਲ ਲੜ ਰਹੇ ਨੇ, ਸੁੰਦਾਂ ਵਾਲੀਆਂ ਨੇ ਧਿਆਨ ਸਿੰਘ ਨੂੰ ਮਾਰ ਦਿੱਤਾ, ਧਿਆਨ ਸਿੰਘ ਨੇ ਖੜਕ ਸਿੰਘ ਨੂੰ ਮਾਰ ਦਿੱਤਾ, ਖੜਕ ਸਿੰਘ ਦੇ ਲੜਕੇ ਨੌ ਨਿਹਾਲ ਸਿੰਘ ਨੂੰ ਮਾਰ ਦਿੱਤਾ, ਇਹਨਾਂ ਨੇ ਧਿਆਨ ਸਿੰਘ ਨੂੰ ਮਾਰ ਦਿੱਤਾ, ਸੰਧਾਂ ਵਾਲੀਆਂ ਨੇ, ਸੰਧਾਂ ਵਾਲਿਆਂ ਉੱਤੇ ਹੀਰਾ ਸਿੰਘ ਨੇ ਹਮਲਾ ਕਰਤਾ, ਉਹ ਸਾਰੇ ਹੀ ਮਾਰ ਦਿੱਤੇ ਸਣੇ ਸ਼ੇਰ ਸਿੰਘ ਦੇ। ਉਸ ਵੇਲੇ ਜਿੰਨੇ ਵੀ ਗੁਰਸਿੱਖ ਸੀਗੇ ਜਿਨ੍ਹਾਂ ਨੇ ਖੂਨ ਦੇ ਕੇ ਸਿੱਖ ਰਾਜ ਕਾਇਮ ਕਰਿਆ ਸੀ, ਬਹੁਤ ਜ਼ਿਆਦਾ ਉਹਨਾਂ ਦੇ ਮਨਾਂ 'ਤੇ ਅਸਰ ਹੋਇਆ ਵੀ ਕਿੰਨੀ ਕੁਰਬਾਨੀ ਤੋਂ ਬਾਅਦ ਇੱਕ ਰਾਜ ਦੁਨੀਆਂ 'ਚ ਮਿਲਿਆ ਅਤੇ ਉਹਨੂੰ ਆਪਣੇ ਹੱਥੀਓਂ ਅਸੀਂ ਢਾਉਣਾ ਸ਼ੁਰੂ ਕਰ ਦਿੱਤਾ, ਹੱਥੀਓਂ ਬਰਬਾਦ ਕਰਦੇ ਹਾਂ। ਬਣਿਆ ਕਿੰਨੀ ਦੇਰ ਤੱਕ 'ਤੇ ਸੀ? ਕੋਈ 125 ਸਾਲ ਜਾਂ 150 ਸਾਲ ਲਗਾਤਾਰ ਸੰਘਰਸ਼ ਕਰਨ ਤੋਂ ਬਾਅਦ ਰਾਜ ਹੱਥ ਆਇਆ, ਲੇਕਿਨ ਉਹ 39 ਤੋਂ ਲੈ ਕੇ 48 ਤੱਕ ਬਿਲਕੁਲ ਖਤਮ ਕਰ ਦਿੱਤਾ, ਕੁਛ ਨਾ ਉਹਦਾ ਬਕਾਇਆ ਰਹਿਣ ਦਿੱਤਾ। ਐਡੀ ਬੜੀ ਸਲਤਨਤ, ਅੰਗਰੇਜ਼ ਡਰਦਾ ਸੀ। 2 ਲੱਖ ਪਿਆਦਾ ਫੌਜ ਸੀ, 60,000 ਘੋੜ ਸਵਾਰ ਸੀ, ਇਹ ਤੇ ਬੇਅੰਤ ਤੋਪਖਾਨਾ ਸੀ। ਇਹ ਤੋਂ ਇਲਾਵਾ 5-7 ਲੱਖ ਦੂਜੀ ਫੌਜ ਸੀ ਜਿਹੜੀ ਸਰਦਾਰਾਂ ਕੋਲ ਹੁੰਦੀ ਸੀ, ਮੌਕਾ ਪਏ ਤੇ ਸਿੰਘਾਂ ਨੂੰ ਬੁਲਾ ਲੈਣਾ, ਪਿੰਡਾਂ ਨੂੰ ਬੁਲਾ ਲੈਣਾ। ਅੰਗਰੇਜ਼ ਦਾ ਅੰਦਾਜ਼ਾ ਸੀ ਵੀ ਜੇ ਕਿਤੇ ਸਿੱਖ ਇਕੱਠੇ ਹੋ ਕੇ ਸਾਡੇ 'ਤੇ ਹੱਲਾ ਕਰ ਦਿੰਦੇ ਅਸੀਂ ਕਲਕੱਤਾ ਛੱਡ ਦੇਣਾ ਸੀ, ਜਿਸ ਬਾਅਦ ਸਮਰਾਵਾਂ ਦੀ ਲੜਾਈ ਹੋਈ ਹੈ। ਅਤੇ ਉਸ ਵੇਲੇ ਜਦ ਅਟੈਕ ਕਰਿਆ ਸਿੰਘਾਂ ਨੇ, ਉਸ ਵੇਲੇ ਲਾਰਡ ਡਲਹੌਜ਼ੀ ਸੀਗਾ ਅਤੇ ਜਨਰਲ ਗਫ ਨੇ ਦੱਸਿਆ ਵੀ ਵੈਸਰਾਏ ਨੂੰ ਵੀ ਹੁਣ ਇੰਨਾ ਜ਼ੋਰ ਦਾ ਹੱਲਾ ਸਿੰਘਾਂ ਦਾ, ਇਹ ਆਪਾਂ ਇੱਕਦਮ ਤਿਆਰੀ ਕਰੀਏ, ਦਿੱਲੀ ਦੇ ਉਰੇ ਨਾ ਠਹਿਰੀਏ, ਇਹਨਾਂ ਨੇ ਠਹਿਰ ਨਹੀਂ ਦੇਣਾ ਦਿੱਲੀ ਤੇ ਉਰੇ। ਉਹ ਲਾਲ ਡਲਹੌਜ਼ੀ ਨੇ ਕਿਹਾ ਵੀ ਦਿੱਲੀ ਤਾਂ ਇਹ ਪਹੁੰਚੇ ਹੀ ਪਹੁੰਚੇ ਨੇ, ਆਪਾਂ ਕਲਕੱਤੇ ਪਹੁੰਚਣ ਦੀ ਗੱਲ ਕਰੀਏ, ਜਹਾਜ਼ ਲਈਏ ਅਤੇ ਹਿੰਦੁਸਤਾਨ ਇਹਨਾਂ ਨੂੰ ਛੱਡ ਜਾਈਏ। ਐਡਾ ਹੱਲਾ ਅਸੀਂ ਅੱਜ ਤਾਈਂ ਕਿਸੇ ਫੌਜ ਦਾ ਨਹੀਂ ਦੇਖਿਆ। ਉਸ ਵੇਲੇ ਕਹਿਣ ਲੱਗੇ ਵੀ ਇੱਕ ਤਰੀਕਾ ਕਰਕੇ ਦੇਖ ਲੈਂਦੇ ਹਾਂ, ਜੇ ਚੱਲ ਗਿਆ ਘੋੜ ਸਵਾਰ ਨਠਾਇਆ ਤੇਜਾ ਸਿੰਘ ਦੇ ਕੋਲ, ਲਾਲ ਸਿੰਘ ਦੇ ਕੋਲ, ਬਈ ਹੁਣ ਅਸੀਂ ਮਰ ਰਹੇ ਹਾਂ, ਸਾਡੀ ਮਦਦ ਕਰੋ। ਤੁਸੀਂ ਸੈਂਟਰ ਵਿੱਚ ਲੜ ਰਿਹਾ ਸੀ, ਸਾਰੀ ਫੌਜ ਨੂੰ ਲੈ ਕੇ ਦਰਿਆ ਦੇ ਪਿੱਛੇ ਚੱਲਿਆ ਗਿਆ, ਵਿੱਚੋਂ ਖਾਲੀ ਕਰਤਾ, ਗੈਪ ਪਾਤਾ, ਜਾਂਦੇ ਨਹੀਂ ਪੁਲ ਵੱਢ ਦਿੱਤਾ, 8,000 ਸਿੰਘ ਦਰਿਆ 'ਚ ਰੁੜ ਗਿਆ। ਬਹੁਤ ਬੁਰੀ ਤਰ੍ਹਾਂ ਤਬਾਹ ਹੋਈ ਫੌਜ, ਜਿਨ੍ਹਾਂ ਨੇ ਇਹ ਲੜਾਈ ਦਾ ਹਾਲ ਲਿਖਿਆ ਹੈ ਉਹਦਾ, ਉਹ ਇੱਕ ਲਿਖਦਾ ਜਰਨਲ ਕਿ ਮੈਂ ਜਦ ਇਹ ਲਿਖਦਾ ਮੇਰੀਆਂ ਅੱਖਾਂ 'ਚੋਂ ਹੰਝੂ ਨਹੀਂ ਆਉਂਦੇ, ਮੇਰੀਆਂ ਅੱਖਾਂ 'ਚੋਂ ਖੂਨ ਦੇ ਕਤਰੇ ਗਿਰਦੇ ਆ ਵੀ ਐਡੀ ਬਹਾਦਰ ਫੌਜ ਅਸੀਂ ਤਬਾਹ ਕਰ ਦਿੱਤੀ। ਤਬਾਹ ਸਿਰਫ ਲੀਡਰਸ਼ਿਪ ਦੀ ਘਾਟ ਕਰਕੇ ਹੋਈ, ਲੀਡਰ ਜਿਹੜੇ ਇਹਦੇ ਜਰਨੈਲ ਸੀ ਉਹ ਸਾਰੇ ਸਾਡੇ ਨਾਲ ਮਿਲੇ ਹੋਏ ਸੀਗੇ, ਇੱਕ ਜੇ ਸਹੀ ਸੀਗਾ ਇਹਨਾਂ 'ਚ ਤਾਂ ਸ਼ਾਮ ਸਿੰਘ ਅਟਾਰੀ ਸੀਗਾ, ਉਹ ਹੀ ਸੀ ਇੱਕ। ਅਤੇ ਸਾਨੂੰ ਡਰ ਇੰਨਾ ਹੋ ਗਿਆ ਸੀ, ਅਸੀਂ ਫੌਜਾਂ ਨੂੰ ਹੁਕਮ ਦੇ ਦਿੱਤਾ ਸੀ ਵੀ ਇੱਕਦਮ ਤਿਆਰੀ ਕਰਕੇ ਸਭ ਕੁਝ ਛੱਡ ਜਾਓ, ਤੋਪਾਂ ਤਾਪਾਂ, ਦਿੱਲੀ ਪਹੁੰਚ ਜਾਓ, ਨੇੜੇ ਤੇੜੇ ਨਹੀਂ ਖੜਨਾ। ਅਤੇ ਵੈਸਰਾਏ ਨੇ ਕਹਿਤਾ ਸੀ ਵੀ ਛੇਤੀ ਤੋਂ ਛੇਤੀ ਕਲਕੱਤੇ ਚਲੋ, ਇਹ ਹਿੰਦੁਸਤਾਨ ਹੁਣ ਸਾਡੇ ਕੋਲ ਨਹੀਂ ਰਹਿ ਸਕਦਾ, ਐਡੀ ਬੜੀ ਹਾਰ ਸਾਨੂੰ ਮਿਲ ਰਹੀ ਹੈ। ਜਦ ਨੱਠੇ ਜਾਂਦੇ ਨੇ, ਉਸ ਵੇਲੇ ਫਰੀਦਕੋਟ ਦਾ ਜਿਹੜਾ ਰਾਜਾ ਸੀ ਪਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਸਿੰਘਾਂ ਨਾਲ ਸੀ ਉਸਦੀ ਗੈਰਸਾਲੀ, ਉਹ ਤਾਂ ਭੱਜ ਕੇ ਲਾਟ ਨੂੰ ਜਾ ਮਿਲਿਆ, ਗੱਲ ਜਾ ਦੱਸੀ ਸਾਰੀ ਭੇਤ ਵਾਲੀ। ਉਹ ਜਾ ਕੇ ਦੱਸਦਾ ਕਿਹਾ ਤੁਸੀਂ ਤਾਂ ਨੱਠੇ ਜਾਂਦੇ ਹੋ, ਤੇਜਾ ਸਿੰਘ ਤਾਂ ਪਿੱਛੇ ਲੰਘ ਗਿਆ, ਤੇਜਾ ਸਿੰਘ ਸਰਦਾਰ ਪੁਲ ਵੱਢ ਦਿੱਤਾ। ਕਹਿੰਦਾ ਪੁਲ ਵੱਢਤਾ, ਹੁਣ ਇਹ ਫੌਜ ਦਰਿਆ 'ਚ ਡੋਬ ਦਊਂਗੇ ਜੇ ਕਹਿੰਦਾ ਇੱਕ ਹੱਲਾ ਕਰ। ਆਪਣੇ ਆਪ ਐਡਾ ਬੜਾ ਰਾਜ ਬਰਬਾਦ ਕਰ ਲਿਆ ਇਹਨਾਂ ਨੇ। ਅਤੇ ਬਾਬਾ ਰਾਮ ਸਿੰਘ ਜੀ ਜਦ ਫੌਜ ਵਿੱਚ ਸੀਗੇ, ਭਗਤਾਂ ਦੀ ਫੌਜ ਉਸਨੂੰ ਆਮ ਤੌਰ 'ਤੇ ਕਿਹਾ ਜਾਂਦਾ ਸੀ, ਅਤੇ ਉਹ ਇੱਕ ਗੱਲ ਕਹਿੰਦੇ ਫਿਰੀ ਜਾਂਦੇ ਸੀ ਫੌਜ, ਕਹਿੰਦੇ ਹੁਣ ਸਿੱਖ ਰਾਜ ਨਹੀਂ ਰਹਿਣਾ, ਸਿੱਖ ਰਾਜ ਨਹੀਂ ਰਹਿਣਾ, ਇੱਥੇ ਕਹਿੰਦੇ ਚਵਲਦ ਬੈਂਡ ਵਾਜੇ ਵੱਜਣੇ ਨੇ ਅੰਗਰੇਜ਼ੀ ਵਾਜੇ। ਉਹ ਰਣਜੀਤ ਸਿੰਘ ਨੂੰ ਕਿਸੇ ਨੇ ਦੱਸਤਾ ਵੀ ਮਸਤਾਨਾ ਹੈ ਜਿਹੜਾ ਰਾਮ ਸਿੰਘ, ਅਜੇ ਇੰਨਾ ਪ੍ਰਗਟ ਨਹੀਂ ਸੀ ਹੋਏ, ਫੌਜ ਵਿੱਚ ਸੀਗੇ, ਬੰਦਗੀ ਬਹੁਤ ਕਰਦੇ। ਕਹਿੰਦੇ ਉਹ ਆਹ ਗੱਲ ਕਹਿੰਦਾ ਰਣਜੀਤ ਸਿੰਘ ਨੇ ਮਹਾਰਾਜਾ ਨੌਨਿਹਾਲ ਸਿੰਘ ਦੇ ਵਿਆਹ ਦੇ ਉੱਤੇ ਅੰਗਰੇਜ਼ੀ ਬਾਜਾ ਲਿਆ ਕੇ ਲਾਹੌਰ ਸਮਣ ਬੁਰਜ 'ਚ ਵਜਾ ਦਿੱਤਾ, ਵੀ ਇੱਥੇ ਸੰਤ ਕਹਿੰਦਾ ਸੀ ਸੰਤ ਦਾ ਕਿਹਾ ਨਹੀਂ ਮਿਟਣਾ, ਜਦ ਬਾਬਾ ਜੀ ਨੂੰ ਪਤਾ ਲੱਗਿਆ ਕਹਿੰਦੇ ਐਂ ਤਾਂ ਨਹੀਂ ਚੱਲਣਾ ਕੰਮ, ਇੱਥੇ ਤਾਂ ਸੱਚਮੁੱਚ ਵੱਜਣਾ, ਐਂ ਨਹੀਂ ਟਲਦਾ। ਉਹਦਾ ਭਣੋਜਿਆ ਸੀਗਾ ਕਾਬਲ ਸਿੰਘ, ਉਹਨੇ ਬਾਬਾ ਜੀ ਨੂੰ ਰੱਸਾ ਪਾ ਕੇ ਤੋਪ ਨਾਲ ਬੰਨ ਦਿੱਤਾ ਵੀ ਐਵੇਂ ਗੱਲਾਂ ਕਰਦਾ ਫਿਰਦਾ ਖੁੱਲੀ। ਕਹਿੰਦੇ ਲੈ ਕਾਬਲ ਸਿੰਘ, ਮੈਨੂੰ ਤਾਂ ਤੋਪ ਨਾਲ ਵੜਦਾ ਬੰਨਦਾ, ਐਸੇ ਤੋਪ ਨਾਲ ਤੈਂ ਉੜ ਜਾਣਾ। ਜਦੋਂ ਲੜਾਈ ਲੱਗੀ ਉਸੇ ਤੋਪ ਨਾਲ ਕਾਬਲ ਸਿੰਘ ਉੜਿਆ। ਬਚਨ ਨਹੀਂ ਜਾਂਦਾ, ਬਚਨ ਸਹਿਜ ਸੁਭਾਅ। ਬਾਬਾ ਖੁਦਾ ਸਿੰਘ ਜੀ ਨੂੰ ਜਦੋਂ ਪਤਾ ਲੱਗਿਆ ਵੀ ਬਾਬਾ ਵੀਰ ਸਿੰਘ ਜੀ ਸ਼ਹੀਦ ਕਰ ਦਿੱਤੇ, ਉਸ ਵੇਲੇ ਆਪਦੇ ਮੁੱਖ ਤੋਂ ਸਹਿਜ ਸੁਭਾਅ ਨਿਕਲ ਗਿਆ। ਕਹਿੰਦੇ ਹੁਣ ਸਿੱਖ ਰਾਜ ਜਿਹੜਾ ਇਹਦੇ ਉੱਤੇ ਚਾਰ ਬਲਦਾਂ ਦਾ ਸਵਾਗਾ ਫਿਰ ਜਾਣਾ, ਮਿਸ ਜਾਣਾ ਬਿਲਕੁਲ, ਕੁਛ ਨਹੀਂ ਰਹਿਣਾ। ਜਿਹੜੇ ਰਾਜ ਵਿੱਚ ਸਾਧੂਆਂ ਦੀ ਉਹ ਕੋਈ ਪ੍ਰੋਟੈਕਸ਼ਨ ਨਾ ਹੋਵੇ, ਆਪਣੇ ਹੀ ਸਾਧੂਆਂ ਨੂੰ ਮਾਰਨਾ ਸ਼ੁਰੂ ਕਰ ਦੇਣ, ਕਹਿੰਦੇ ਉਹ ਰਾਜ ਨਹੀਂ ਰਿਹਾ ਕਰਦਾ। ਬਾਬਾ ਵੀਰ ਸਿੰਘ ਕੀ ਕਰਦੇ ਸੀਗੇ, ਸਿੱਖੀ ਫੈਲਾਉਂਦੇ ਸੀ। ਮਹਾਰਾਜਾ ਰਣਜੀਤ ਸਿੰਘ ਨੇ ਦੇਖ ਲਿਆ ਸੀ ਅੱਖਾਂ ਨਾਲ, ਜਦੋਂ ਦਰਿਆ ਪਾਰ ਕਰਨ ਲੱਗੇ ਅਟਕ, ਬਾਬਾ ਜੀ ਕੋਲ ਆਇਆ, ਕਹਿੰਦਾ ਬਾਬਾ ਜੀ ਜੇ ਛੇਤੀ ਨਾ ਲੰਘੇ ਤਾਂ ਜਮਰੌਦ ਦਾ ਕਿਲਾ ਹਾਰ ਜਾਵਾਂਗੇ, ਕਿਰਪਾ ਕਰੋ। ਤੇ ਮੁਗ ਇਹਨਾਂ ਨੇ ਪਠਾਣਾ ਨੇ ਫਿਰ ਲਾਹੌਰ ਆ ਕੇ ਮੰਨ ਲੈਣਾ, ਤੇ ਉਹੀ ਬੇਇੱਜ਼ਤੀ ਉਹੀ ਬੀਬੀਆਂ ਨੂੰ ਚੁੱਕ ਕੇ ਲਿਜਾਣਗੇ। ਪਰਵਕਾਰ ਬਸ ਬਾਬਾ ਜੀ ਨੇ ਦਰਿਆ ਨੂੰ ਕਹਿਤਾ ਵੀ ਅਸੀਂ ਪਾਠ ਕਰਨਾ ਹੈ, ਰਾਹ ਦੇ ਵਿੱਚ ਹਾਥੀ ਤੇ ਚੜ੍ਹ ਕੇ ਦਰਿਆ 'ਚ ਵੜ ਗਏ, ਗਿੱਟੇ ਗਿੱਟੇ ਪਾਣੀ ਹੋ ਗਿਆ, ਸਾਰੀ ਫੌਜ ਲੰਘਾ ਦਿੱਤੀ। ਉਸੇ ਬਾਬਾ ਵੀਰ ਸਿੰਘ ਨੂੰ ਤੋਪਾਂ ਦੇ ਨਾਲ 50,000 ਬੰਦਾ 75,000 ਬੰਦਾ ਆਇਆ ਸੀ। ਇੱਧਰ ਬਾਬਾ ਜੀ ਤਾਂ ਲੰਗਰ ਤਿਆਰ ਕਰ ਰਹੇ ਨੇ, ਉਹਨਾਂ ਨੇ ਉਹ ਗੋਲੇ ਚਲਾ ਰਹੇ ਨੇ। ਕਹਿੰਦੇ ਬਾਬਾ ਜੀ ਗੋਲੇ ਚਲਾਉਂਦੇ ਆ, ਕਹਿੰਦੇ ਆਪਾਂ ਨਹੀਂ ਲੜਨਾ, ਜੇ ਦੋਹੀਂ ਪਾਸੇ ਲੜ ਗਏ ਸਾਰਾ ਪੰਜਾਬ ਰੋਊ, ਆਪਾਂ ਨੂੰ ਰੋਣ ਵਾਲੇ ਤਾਂ ਘੱਟ ਨੇ, ਤੇ ਇਹ ਮਾਰੇ ਜਾਣਗੇ, ਨਾ ਆਉਣ ਦਿਓ, ਪ੍ਰਸ਼ਾਦੇ ਛਕਾਇਓ ਤੁਸੀਂ। ਤੋਪਾਂ ਨਾਲ ਉਡਾਤਾ ਬਾਬਾ ਜੀ ਨੇ। ਅਸੀਂ ਵੀਰ ਸਿੰਘ ਜਿਹੇ ਮਾਰ ਛੱਡੇ, ਨਹੀਂ ਛੱਡਣਾ ਸਾਧ ਤੇ ਸੰਤ ਪੀਆਂ, ਆਹ ਨਾਰਾ ਸੀ ਉਹਨਾਂ ਦਿਨਾਂ ਦੇ ਅੰਦਰ। ਤੇ ਫਿਰ ਬਾਬਾ ਖੁਦਾ ਸਿੰਘ ਨੇ ਕਹਿਤਾ, ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਨੇ ਉਹ ਲੰਗਰ ਬਣਾ ਰਹੇ ਨੇ ਤੇ ਉਹਨਾਂ ਨੂੰ ਤੋਪਾਂ ਨਾ ਉਡਾ ਰਹੇ ਨੇ, ਕਹਿੰਦੇ ਇਹ ਰਾਜ ਨਹੀਂ ਰਹਿਣਾ। ਇਸੇ ਤਰ੍ਹਾਂ ਦੇ ਨਾਲ ਭਾਈ ਧੰਨਾ ਸਿੰਘ ਗੁਰੂ ਦਸਵੇਂ ਪਾਤਸ਼ਾਹ ਵੇਲੇ ਗੁਰੂ ਦੇ ਦਰਬਾਰ 'ਚ ਆਉਂਦਾ, ਪ੍ਰਸ਼ਾਦ ਲੈਣ ਦੀ ਯਾਚਨਾ ਕਰਦਾ, ਲੇਕਿਨ ਗੁਰੂ ਦਾ ਚੌਰ ਬਰਦਾਰ ਜੋ ਪ੍ਰਸ਼ਾਦ ਵੰਡ ਰਿਹਾ ਸੀ, ਫਗਨੀ ਉਹਦੇ ਮਨ 'ਚ ਕੀ ਆਈ, ਉਹਨੂੰ ਪ੍ਰਸ਼ਾਦ ਨਹੀਂ ਦਿੰਦਾ, ਉਹਦਾ ਗੱਡਾ ਤੁਰਿਆ ਜਾਂਦਾ, ਇੱਧਰ ਹੋ ਜਾਂਦਾ ਇੱਧਰ ਹੋ ਜਾਂਦਾ। ਉਹ ਕੋਸ਼ਿਸ਼ ਕਰਦਾ ਵੀ ਜਿੱਧਰ ਜਾ ਬਣਦਾ ਮੈਂ ਉੱਧਰੋਂ ਛੇਦੇ ਕੇ ਲੈ ਲਾ। ਕਹਿੰਦਾ ਰਿੱਛ ਜਿਹਾ, ਕਹਿੰਦਾ ਉੱਤੇ ਨੂੰ ਚੜਿਆ ਆਉਂਦਾ। ਉਹ ਕਹਿੰਦਾ ਮੈਂ ਤਾਂ ਨਹੀਂ ਰਿੱਛ ਜਿਹਾ, ਰਿੱਛਾ ਮੰਗਣ ਤਾਂ ਤੂੰ ਕਰਦਾ, ਟੱਪਦਾ। ਕਹਿਣ ਦੀ ਦੇਰ ਸੀ, ਰਿੱਛ ਬਣ ਗਿਆ। ਗੁਰੂ ਦਸ਼ਮੇਸ਼ ਪਿਤਾ ਦੇ ਸਾਹਮਣੇ ਮੁਰਾਰੀ ਆਉਂਦਾ ਰਿੱਛ ਲੈ ਕੇ, ਮਹਾਰਾਜ ਕਹਿੰਦੇ ਆਹ ਮੁੱਲ ਲੈ ਲਓ। ਸਾਰੇ ਉਹਦੇ ਤਮਾਸ਼ੇ ਦੇਖ ਦੇਖ ਕੇ ਹੱਸਦੇ ਨੇ। ਜਿਹੜਾ ਭਾਈ ਕੀਰਤੀਆ ਹੈ ਉਹ ਵੀ ਹੱਸਦਾ, ਮਹਾਰਾਜ ਨੂੰ ਉੱਪਰ ਨੂੰ ਦੇਖ ਕੇ ਕਹਿਣ ਲੱਗਾ ਕੀਰਤੀਆ ਤੂੰ ਨਾ ਹੱਸ। ਕਹਿੰਦੇ ਕਿਉਂ ਮਹਾਰਾਜ? ਕਹਿੰਦੇ ਤੇਰਾ ਬਾਪੂ ਹੈ ਚੌਰ ਰੱਖਦਾ। ਕਹਿੰਦਾ ਮਹਾਰਾਜ ਮੇਰਾ ਪਿਓ ਚੌਰ ਬਰਦਾਰ ਰਿੱਛ ਬਣਿਆ, ਤੇ ਮੈਂ ਤੁਹਾਡਾ ਚੌਰ ਬਰਦਾਰ ਫਿਰ ਬਾਂਦਰ ਬਣਾਉਂਗਾ, ਆਈ ਸੇਵਾ ਦਾ ਫਲ ਹੈ। ਕਹਿੰਦੇ ਗੁੱਸੇ ਕਿਉਂ? ਮੈਂ ਵਚਨ ਪੁੱਛੀ ਦਾ ਹੁੰਦਾ, ਸਾਰਾ ਵਚਨ ਦੱਸਿਆ ਵੀ ਗੁਰਸਿੱਖ ਦਾ ਵਚਨ ਹੋ ਗਿਆ ਸੀ। ਕਹਿੰਦੇ ਅਸੀਂ ਛੱਡਿਆ ਤਾਂ ਨਹੀਂ ਨਾ ਹੈ, ਫਿਰ ਵੀ ਆਪਣੇ ਨੂੰ ਸੰਭਾਲ ਲਿਆ। ਇਸ ਤਰ੍ਹਾਂ ਦੇ ਨਾਲ ਕਿਉਂ ਹੁੰਦਾ ਹੈ? ਕਿਉਂਕਿ ਜਿਹਦੇ ਹਰ ਵਕਤ ਵਾਹਿਗੁਰੂ ਵਾਹਿਗੁਰੂ ਰਸਨਾ ਤੇ ਹੁੰਦਾ ਹੈ, ਵਾਹਿਗੁਰੂ ਕਹਿੰਦਾ ਨਾਵਾਂ ਹੈ ਅੰਦਰ ਹਾਂ ਵਸਾਂ, ਮੈਂ ਨਾਮ ਦੇ ਵਿੱਚ ਬਹਿਣਾ, ਨਾਉ ਮੇਰੇ ਵਿੱਚ ਵਸਦਾ। ਜਦੋਂ ਨਾਉ ਜੀਵ ਦੇ ਉੱਤੇ ਵਸ ਜਾਵੇ, ਰਸਨਾ ਤੇ ਵਾਹਿਗੁਰੂ ਆ ਜਾਵੇ, ਰੋਮ ਰੋਮ ਦੇ ਵਿੱਚੋਂ ਵਾਹਿਗੁਰੂ ਦੀ ਧੁਨੀ ਨਿਕਲਣੀ ਸ਼ੁਰੂ ਹੋ ਜਾਏ, ਫਿਰ ਸਾਧ ਸਿੰਘ ਜੀ ਵਾਹਿਗੁਰੂ ਉਹਦੀ ਰਸਨਾ ਤੇ ਵਸਣ ਲੱਗ ਜਾਂਦਾ।
ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ। Thank you.
ਉਹ ਵਿਰਸਾ ਨਹੀਂ ਹੋਇਆ ਕਰਦਾ ਕਦੇ ਵੀ, ਕਿਉਂਕਿ ਰਸਨਾ ਦੇ ਉੱਤੇ ਵਾਹਿਗੁਰੂ ਦਾ ਵਸ ਹੈ। ਇੱਕ ਗੁਰੂ ਮਹਾਰਾਜ ਗੁਰੂ ਸੱਤਵੇਂ ਪਾਤਸ਼ਾਹ ਵੇਲੇ ਇੱਕ ਗੁਰਸਿੱਖ ਸੀਗਾ, ਗੁਰੂ ਦਸਵੇਂ ਪਾਤਸ਼ਾਹ ਤੱਕ ਰਹੇ ਨੇ, ਉਹਨਾਂ ਦਾ ਨਾਮ ਭਾਈ ਗੋਦੜੀਆ ਸੀ, ਸੇਵਾ ਕਰਿਆ ਕਰਦੇ ਸੀ। ਭਾਈ ਗੌਰਾ ਜਿਹੜਾ ਭਾਈ ਭਗਤੂ ਦਾ ਵੱਡਾ ਪੁੱਤਰ ਸੀ, ਉਹਦੇ ਕੋਲ ਰਿਹਾ ਕਰਦਾ ਸੀ, ਕਿਉਂਕਿ ਭਾਈ ਭਗਤੂ ਗੁਰੂ ਚੌਥੇ ਪਾਤਸ਼ਾਹ ਦੇ ਬਚਨ ਨਾਲ ਉਹਦਾ ਜਨਮ ਹੋਇਆ ਸੀ, ਜਮਾਂਦਰੂ ਸਿੱਧ ਸੀਗਾ। ਉਹਨੇ ਗੁਰੂ ਸੱਤਵੇਂ ਪਾਤਸ਼ਾਹ ਤੱਕ ਭਾਈ ਭਗਤੂ ਨੇ ਸੇਵਾ ਕਰੀ, ਤੇ ਉਹਦਾ ਪੁੱਤਰ ਸੀਗਾ ਭਾਈ ਗੌਰਾ। ਭਾਈ ਗੌਰੇ ਦੇ ਨਾਲ 300 ਸਵਾਰ ਹਰ ਵਕਤ ਰਹਿੰਦਾ ਹੁਣ, ਤੇ ਉਹ ਘੋੜਿਆਂ ਵਾਸਤੇ ਭਾਈ ਗੋਦੜੀਆ ਦਾਣਾ ਪੀਂਦਾ ਹੁੰਦਾ ਸੀ, ਮਾਣ ਨਹੀਂ ਕਰਦੇ ਸੀ ਸਾਧੂ ਸੰਤ। ਐਵੇਂ ਬੰਦੇ ਆਮ ਬੰਦਿਆਂ ਦੇ ਵਾਂਗੂ ਬੰਦਿਆਂ ਚ ਫਿਰੀ ਜਾਂਦੇ ਸੀ, ਹੁੰਦੇ ਸੀ ਕਰਨੀ ਕਮਾਈ ਦੇ ਪੀਏ। ਤੇ ਉਸ ਵੇਲੇ ਦਾਣਾ ਪੀ ਰਿਹਾ, ਤੇ ਇੱਧਰ ਭਾਈ ਗੌਰਾ ਇੱਕ ਨੌਕਰ ਨੂੰ, ਇੱਕ ਫੌਜੀ ਨੂੰ ਕੁੱਟ ਰਿਹਾ। ਇਹਨੇ ਜਦ ਦੇਖਿਆ ਵੀ ਜ਼ਿਆਦਾ ਹੀ ਕੁੱਟੀ ਜਾਂਦਾ, ਕਹਿੰਦਾ ਕਿਉਂ ਆਫਰਿਆ, ਕਿਉਂ ਕਹਿੰਦਾ ਕੁੱਟਦਾ? ਕਹਿੰਦਾ ਤੈਂ ਕੀ ਲੈਣਾ? ਕਹਿੰਦਾ ਤੂੰ ਆਪਣਾ ਦਾਣਾ ਪੀਣ ਦਾ ਕੰਮ ਕਰ, ਇਹ ਰਾਜਭਾਗ ਦਾ ਕੰਮ ਹੈ। ਭਾਈ ਗੋਦੜੀਆ ਕਹਿਣ ਲੱਗਿਆ ਬੜਾ ਆਫਰਿਆ ਤੂੰ, ਕਹਿੰਦਾ ਤੂੰ ਆਪਣਾ ਕੰਮ ਕਰ। ਆਫਰਿਆ ਕਹਿਤਾ ਘਰ, ਜਿਸ ਵਕਤ ਉਹਨੂੰ ਛੱਡ ਕੇ ਘਰ ਗਿਆ, ਪੇਟ ਫੁੱਲ ਗਿਆ, ਗੇੜੇ ਕੱਢਦਾ ਧਰਤੀ ਦੇ ਉੱਤੇ, ਲੋਟ ਬੋੜਨੀਆਂ ਖਾਂਦਾ ਹੈ, ਦਵਾਈਆਂ ਦਿੰਦੇ ਨੇ, ਮੰਗਾਉਂਦੇ ਨੇ, ਕੁਛ ਨਾ ਬਣਿਆ। ਅਖੀਰ ਭਾਈ ਗੋਦੜੀਏ ਕੋਲ ਗਏ, ਕਹਿੰਦੇ ਭਾਈ ਗੋਦੜੀਆ ਬੁਰਾ ਹਾਲ ਹੋ ਗਿਆ ਭਾਈ ਗੌਰੇ ਦਾ, ਉਹਨੂੰ ਤਾਂ ਫਰੇਮਾ ਹੋ ਗਿਆ। ਐਵੇਂ ਹੀ ਉੱਥੋਂ ਚੱਕ ਕੇ ਇੱਕ ਮਿੱਟੀ ਫੜਾਤੀ ਡਲੀ, ਕਹਿੰਦਾ ਲੈ ਇਹਨੂੰ ਮੂੰਹ 'ਚ ਪਾ ਲੈ, ਰਾਜੀ ਹੋ ਜੂ। ਉਹ ਡਲੀ ਪਾ ਲਈ ਮਾੜੀ ਜੀ ਮਿੱਟੀ ਦੀ, ਉਹ ਰਾਜੀ ਹੋ ਗਿਆ। ਉਹਨੇ ਕਿਹਾ ਵੀ ਅੱਜ ਤਾਂ ਇਹ ਗੱਲ ਕਹਿਤੀ, ਕੱਲ੍ਹ ਨੂੰ ਕੋਈ ਹੋਰ ਹੀ ਕਹਿ ਦੂ, ਇਹ ਤਾਂ ਬਹੁਤ ਖਤਰਨਾਕ ਗੱਲ ਹੈ। ਕਹਿਣ ਲੈ ਸਰੋਪਾ ਦੇ ਕੇ ਘਰ ਨੂੰ ਤੋਰਤਾ। ਕਹਿੰਦੇ ਭਾਈ ਗੋਦੜੀਆ ਜੀ ਹੁਣ ਤੁਸੀਂ ਨਾ ਸੇਵਾ ਕਰਿਆ ਕਰੋ, ਤੁਸੀਂ ਆਪਣੇ ਘਰ ਜਾਓ। ਜਿਸ ਵਕਤ ਘਰ ਆਏ, ਬੱਚੇ ਕਹਿਣ ਲੱਗੇ ਵੀ ਚੰਗਾ ਬੁੜਾ ਆ ਗਿਆ, ਹੁਣ ਕੰਮ ਕਰਾਵਾਂਗੇ। ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਸਾਡਾ ਜਿਹੜਾ ਪਿਤਾ ਹੈ ਇਹ ਕੋਈ ਕਰਨੀ ਕਮਾਈ ਵਾਲਾ, ਉਹ ਤਾਂ ਐਵੇਂ ਹੀ ਸਮਝਦੇ ਨੇ। ਬੱਚਿਆਂ ਨੂੰ ਨਾ ਸ਼ਰਧਾ ਆਏਗੀ ਕਦੇ ਵੀ। ਇੱਥੇ ਤੱਕ ਕਿ ਸਮਰੱਥ ਪੁਰਸ਼ਾਂ ਦੇ ਗੁਰੂ ਮਹਾਰਾਜ ਦੇ ਬੱਚੇ ਸੀਗੇ, ਕਿੰਨੀ ਕੁ ਸ਼ਰਧਾ ਸੀ। ਗੁਰੂ ਮਹਾਰਾਜ ਸਰੀਰ ਛੱਡਣ ਵਾਸਤੇ ਭਾਈ ਸਰਦਾਰ ਨੂੰ ਭੇਜਦੇ ਆ, ਭਾਈ ਸਰਦਾਰ ਨੇ ਜਾ ਦਰਿਆ ਪਾਰ ਲੰਘ ਜਾ, ਤੇ ਡੇਰਾ ਬਾਬਾ ਨਾਨਕ ਤੋਂ ਜਾ ਕੇ ਲਕਸ਼ਮੀ ਚੰਦ ਨੂੰ ਤੇ ਸ੍ਰੀ ਚੰਦ ਨੂੰ ਕਹੀ ਵੀ ਉਹ ਬੁਲਾ ਰਹੇ ਨੇ, ਸਰੀਰ ਛੱਡਣਾ ਉਹਨਾਂ ਨੇ। ਉਹ ਜਾਂਦਾ ਜਾ ਕੇ ਇਸੇ ਤਰ੍ਹਾਂ ਨਾਲ ਬੇਨਤੀ ਕਰਦਾ, ਤੇ ਉਹ ਕਹਿੰਦੇ ਹੁਣ ਤਾਂ ਅਸੀਂ ਆਉਂਦੇ ਨੀ, ਕੱਲ੍ਹ ਨੂੰ ਆਵਾਂਗੇ, ਹੁਣ ਨੀ ਅਸੀਂ ਆਉਂਦੇ। ਕਹਿੰਦੇ ਐ ਚੰਗਾ ਭਲਾ ਕਿਵੇਂ ਸਰੀਰ ਛੱਡ ਦੂ ਪਿਤਾ ਜੀ। ਇੱਧਰ ਗੁਰੂ ਮਹਾਰਾਜ ਨੇ ਜਾ ਕੇ ਇੱਕ ਪਿੱਪਲ ਦੇ ਥਾਂ ਹੇਠਾਂ ਕਿਹਾ ਇੱਥੇ ਆ ਥੜਾ ਲਿਪ ਦਿਓ, ਉੱਥੇ ਸਰੀਰ ਛੱਡਤਾ। ਜਦ ਇਹ ਆਏ ਦੇਖਣ ਤਾਂ ਬੇਅੰਤ ਇਕੱਠਾ ਇਕੱਠ ਹੋਇਆ ਹੋਇਆ। ਮਾਤਾ ਕਹਿਣ ਲੱਗੇ, ਮਾਤਾ ਸੁਲੱਖਣੀ ਜੀ ਕਹਿਣ ਲੱਗੇ ਤੁਸੀਂ ਦੇਖੋ ਤੁਹਾਨੂੰ ਸੁਨੇਹਾ ਵੀ ਭੇਜਿਆ, ਤੁਸੀਂ ਆਏ ਨਾ ਕੱਲ੍ਹ। ਕਹਿੰਦੇ ਅਸੀਂ ਕਿਹਾ ਕਿਤੇ ਇੰਨੀ ਛੇਤੀ ਛੱਡ ਦੇਣਗੇ, ਸਾਡਾ ਇੰਤਜ਼ਾਰ ਕਰ ਲੈਣਗੇ। ਕਹਿੰਦੇ ਹੁਣ ਦੱਸੋ। ਉਸ ਵੇਲੇ ਮਾਤਾ ਜੀ ਗਈ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਖੜ੍ਹੇ ਹੋ ਕੇ ਬੇਨਤੀ ਕਰੀ, ਕਹਿੰਦੀ ਪਾਤਸ਼ਾਹ ਬੱਚੇ ਆਏ ਨੇ ਤੁਹਾਡੇ, ਚੰਗੇ ਨੇ ਮਾੜੇ ਨੇ, ਪਰ ਹੈ ਤਾਂ ਤੁਹਾਡੇ ਹੀ ਨਾ, ਤੁਸੀਂ 8 ਪੈਰ ਤਾਂ ਹੋਰ ਰਹਿ ਲੈਣਾ ਸੀਗਾ। ਮਹਾਰਾਜ ਉੱਠ ਕੇ ਬੈਠ ਗਏ, ਕਹਿੰਦੇ ਲੈ 8 ਪੈਰ ਤਾਂ ਕਿਹਾ, ਤੈਂ ਕਦੇ ਸਾਡੇ 'ਤੇ ਸ਼ਿਫਾਰਿਸ਼ ਨਹੀਂ ਪਾਈ, ਜੇ ਤੂੰ 8 ਸਾਲ ਕਹਿੰਦੀ ਅਸੀਂ 8 ਸਾਲ ਰਹਿੰਦੇ, ਚੱਲ ਹੁਣ ਤਾਂ 8 ਪੈਰ ਕਿਹਾ, 8 ਪੈਰ ਅਸੀਂ ਰਹਾਂਗੇ। ਦਾਤੂ ਜੀ ਤੇ ਦਾਸੂ ਜੀ ਗੁਰੂ ਅੰਗਦ ਸਾਹਿਬ ਦੇ ਬੱਚੇ ਸੀ, ਗੁਰੂ ਅਮਰਦਾਸ ਮਹਾਰਾਜ ਜੀ ਦੇ ਜਾ ਕੇ ਲੱਤ ਮਾਰੀ, ਕਹਿੰਦੇ ਤੈਨੂੰ ਕਿਹਨੇ ਤਖ਼ਤ ਤੇ ਬੈਠਣ ਨੂੰ ਕਿਹਾ, ਥੱਲੇ ਸੁੱਟ ਤੇ ਮਾਰ ਕੇ ਲੱਤ। ਧੰਨ ਸੀ ਗੁਰੂ ਅਮਰਦਾਸ ਮਹਾਰਾਜ, ਉੱਠ ਕੇ ਚਰਨ ਫੜ ਲਏ, ਕਹਿੰਦੇ ਮੇਰਾ ਸਰੀਰ ਹੈ ਬੁੱਢਾ, ਕਿਤੇ ਸੱਟ ਤਾਂ ਨਹੀਂ ਲੱਗੇ ਤੁਹਾਡੇ ਕੋਮਲ ਚਰਨ? ਉਹ ਚਰਨ ਦੇ ਉੱਤੇ ਉਸੇ ਵੇਲੇ ਦੋਸ਼ ਹੋ ਗਿਆ, ਕੋੜ ਹੋ ਗਿਆ, ਉਹ ਵੀ ਉਹਨਾਂ ਦੀ ਮਿਹਰ ਨਾਲ ਫਿਰ ਹਟਿਆ। ਇਸ ਤਰ੍ਹਾਂ ਦੇ ਨਾਲ ਇਹ ਵੀ ਕਰ ਜਾਂਦੇ, ਇਹਨੂੰ ਵਿਚਾਰੇ ਗਰੀਬ ਨੂੰ ਕੌਣ ਪੁੱਛਦਾ ਵੀ ਉੱਥੇ ਫੌਜ ਦਾ ਦਾਣਾ ਪੀਂਦਾ ਹੁੰਦਾ। ਸਰੋਂ ਪੱਟਣ ਦਾ ਮਹੀਨਾ ਸੀਗਾ, ਸਵੇਰੇ ਹੀ ਭੇਜ ਦਿੱਤਾ ਵੀ ਬਾਪੂ ਕਹਿੰਦੇ ਉੱਥੇ ਜਾ ਕੇ ਸਰੋਂ ਪੱਟਿਆ, ਰੇਤੇ ਦਾ ਖੇਤ ਹੈ, ਵੱਢਣੀ ਕੀ ਹੈ, ਜਦੋਂ ਹੀ ਪੱਟਣੀ। ਉਹ ਸਵੇਰ ਦਾ ਗਿਆ ਹੋਇਆ, ਨਾ ਕਿਸੇ ਨੇ ਪਿੱਛੇ ਪਾਣੀ, ਨਾ ਕੋਈ ਲੱਸੀ, ਕੁਛ ਪੁੱਛਿਆ ਹੀ ਨਾ, ਕਿਉਂਕਿ ਬੁੜਿਆਂ ਦੀ ਗਿਣਤੀ ਘੱਟੇ ਹੀ ਹੁੰਦੀ ਆ ਘਰ 'ਚ। ਮੁੰਡਾ ਚੱਲਿਆ ਜਾਵੇ ਆਪਦਾ ਨੱਠੇ ਫਿਰਦੇ ਨੇ ਵੀ ਸਵੇਰ ਦਾ ਹੀ ਭੁੱਖਾ ਗਿਆ ਹੋਇਆ, ਬਾਪੂ ਨੂੰ ਕੋਈ ਨਹੀਂ ਪੁੱਛਦਾ। ਉਹਨੇ ਵੀ ਬਾਪੂ ਬਣਨਾ, ਉਹਨੂੰ ਵੀ ਕਿਸੇ ਨੇ ਨਹੀਂ ਪੁੱਛਣਾ, ਗਾਹਾਂ ਦੇ ਨੇ ਵੀ ਬਣਨਾ ਨਹੀਂ ਪੁੱਛਣਾ। ਇੱਕ ਮਿਸਾਲ ਦੱਸਦੇ ਹੁੰਦੇ ਨੇ ਕਿ ਇੱਕ ਪਰਿਵਾਰ ਦੇ ਵਿੱਚ ਜਦੋਂ ਬਾਪੂ ਬੁੜਾ ਹੋਇਆ ਤਾਂ ਨੂੰਹਾਂ ਕਹਿਣ ਲੱਗੀਆਂ, ਕਹਿੰਦੀ ਇੱਥੇ ਬੈਠਾ ਰਹਿੰਦਾ ਸਾਰਾ ਦਿਨ, ਤੇ ਕਹਿੰਦੀ ਆਲੇ ਦੁਆਲੇ ਮੱਖੀਆਂ ਭਿਣਕੀ ਜਾਂਦੀਆਂ, ਸਾਨੂੰ ਨਹੀਂ ਤੇਰਾ ਪਿਓ ਚੰਗਾ ਲੱਗਦਾ। ਉਹ ਕਹਿੰਦਾ ਮੈਂ ਹੁਣ ਕਿੱਥੇ ਕੱਢਾਂ ਇਹਨੂੰ, ਕਹਿੰਦੇ ਆ ਤੂੜੀ ਵਾਲਾ ਕੋਠਾ ਹੈਗਾ, ਇਹਦੇ ਮੂਹਰੇ ਬਿਠਾ ਦੇ, ਅੰਦਰ ਪੈ ਜਾਇਆ ਕਰੂ, ਨਾਲੇ ਗੁਦਗੁਦਾ ਵਧੀਆ ਤੂੜੀ ਦਾ, ਬਿਸਤਰੇ ਦੀ ਵੀ ਨਹੀਂ ਲੋੜ ਇਹਨੂੰ। ਤੇ ਇੱਕ ਢੋਲਕੀ ਦੇ ਦੇ ਇਹਨੂੰ, ਡੱਡ ਜੀ ਨੇੜੀ ਜੀ, ਇਹ ਖੜਕਾ ਦਿਆ ਕਰੂਗਾ, ਅਸੀਂ ਪਾਣੀ ਬਣਾਇਆ ਕਰਾਂਗੀਆਂ। ਇਸੇ ਤਰ੍ਹਾਂ ਨਾਲ ਕਰਿਆ। ਤੇ ਇੱਕ ਦਿਨ ਮੇਲਾ ਸੀ ਉੱਥੇ, ਇਹ ਬੱਚਾ ਚਲਿਆ ਗਿਆ, ਬਾਬੇ ਨੂੰ ਦੇਖਿਆ ਇਹਨੇ, ਕਹਿੰਦਾ ਬਾਬਾ ਢੋਲਕੀ ਪਈ ਆ। ਕਹਿੰਦਾ ਪੁੱਤਰ ਮੈਂ ਜਦ ਮੈਨੂੰ ਭੁੱਖ ਲੱਗਦੀ ਹੈ, ਪਾਣੀ ਲੱਗਦੀ ਹੈ, ਫਿਰ ਮੈਂ ਇਹਨੂੰ ਖੜਕਾਉਣ ਲੱਗ ਜਾਂਦਾ, ਫਿਰ ਜਾਂ ਤੇਰੀ ਮਾਤਾ ਜਾਂ ਤੇਰਾ ਪਿਤਾ ਇਹ ਆ ਜਾਂਦਾ, ਕੋਈ ਮੈਨੂੰ ਦੇ ਜਾਂਦੇ ਨੇ ਜਾਂ ਸੁਣ ਸੁਣ ਲੈਂਦੇ ਨੇ, ਮਨ ਦਿਆ ਪੈਂਦੀ। ਉਹ ਪਿਤਾ ਜਾਣ ਲੱਗਿਆ ਤੇ ਉਹਨੂੰ ਕਹਿੰਦਾ, ਆਪਣੇ ਬੇਟੇ ਨੂੰ ਕਹਿੰਦਾ, ਬੇਟਾ ਤੇਰੇ ਵਾਸਤੇ ਮੈਂ ਮੇਲੇ 'ਚੋਂ ਕੀ ਲੈ ਕੇ ਆਵਾਂ। ਕਹਿੰਦਾ ਬਾਪੂ ਜੀ ਮੈਨੂੰ ਹੋਰ ਤਾਂ ਕੁਛ ਨਹੀਂ ਚਾਹੀਦਾ, ਇੱਕ ਢੋਲਕ ਲਿਆਇਓ ਵਧੀਆ ਜੀ, ਜਿਹਦੀ ਆਵਾਜ਼ ਬੜੀ ਸੋਹਣੀ। ਉਹ ਕਹਿਣ ਲੱਗਿਆ ਤੈਂ ਢੋਲਕ ਕੀ ਕਰਨੀ ਹੈ, ਨਾ ਤੂੰ ਵਜਾਉਣ ਜਾਣੇ ਨਾ ਤੈਨੂੰ ਵਜਾਉਣੀ ਆਵੇ। ਕਹਿੰਦਾ ਉਹ ਮੈਂ ਐਂ ਕਰਨੀ ਹੈ, ਮੈਂ ਹੁਣ ਹੋ ਜਾਣਾ ਜਵਾਨ ਤੇ ਬਾਬੇ ਕੋਲ ਤਾਂ ਢੋਲਕ ਮਾੜੀ ਜੀ ਹੈ, ਤੇਰੇ ਕੋਲ ਤਕੜੀ ਚਾਹੀਦੀ ਹੈ ਮੈਂ ਤੈਨੂੰ। ਕਹਿੰਦਾ ਤੈਂ ਵੀ ਫਿਰ ਉੱਥੇ ਹੀ ਬਹਿਣਾ, ਤੂੰ ਵੀ ਢੋਲਕੀ ਵਜਾਇਆ ਕਰੇਗਾ, ਉਹਦੀ ਤਾਂ ਆਵਾਜ਼ ਘੱਟ ਸੁਣਦੀ ਹੈ, ਤੇਰੇ ਵਾਲੀ ਵੀ ਸਾਨੂੰ ਛੇਤੀ ਸੁਣ ਜਾ ਕਰ। ਇਹ ਹਾਲ ਐਵੇਂ ਜਿਵੇਂ ਚੱਲਦਾ ਸੰਸਾਰ ਜਦ ਤੋਂ ਬਣਿਆ, ਸਰਵਣ ਪੁੱਤਰ ਤਾਂ ਥੋੜੇ ਹੀ ਆਏ ਨੇ, ਬਾਕੀ ਤਾਂ ਰੌਲਾ ਰਪਾਈ ਹੈ ਸਾਰਾ। ਐਵੇਂ ਖੱਪੀ ਜਾਂਦੀਆਂ ਮਾਈਆਂ, ਮੇਰੇ ਔਲਾਦ ਨਹੀਂ ਹੋਏ, ਮੇਰੇ ਪੁੱਤਰ ਨਹੀਂ ਹੋਇਆ, ਜਿਹਨਾਂ ਦੇ ਹੋਏ ਨੇ ਉਹਨਾਂ ਨੂੰ ਪੁੱਛ ਕੇ ਦੇ ਲੈ ਕੀ ਹਾਲ ਹੈ, ਕੁੱਟਦੇ ਨੇ ਪੁੱਤਰ, ਦੱਸਦੀਆਂ ਡਰਦੀਆਂ ਮਾਰੀ। ਸਾਡੇ ਇੱਕ ਉੱਥੇ ਮਾਈ ਆ ਗਈ, ਮੈਂ ਕਿਹਾ ਉਹਦਾ ਹਾਲ ਚਾਲ ਦੱਸਿਆ, ਬੀਬੀ ਜੀ ਕਹਿਣ ਲੱਗੀ ਕੀ ਹਾਲ ਹੈ ਤੇਰਾ, ਚੰਗੇ ਭਲੀ ਵਧੀਆ ਸੋਹਣਾ ਫਾਰਮ। ਕਹਿਣ ਲੱਗੀ ਮੈਨੂੰ ਮੇਰਾ ਮੁੰਡਾ ਰੋਜ਼ ਕੁੱਟਦਾ, ਰੋਜ਼ ਕੁੱਟਦਾ, ਤੇ ਮੇਰੀ ਛੱਪਰੀ ਪਾ ਦਿੱਤੀ 100 ਗਜ ਹਟਾ ਕੇ। ਇਹ ਕਹਿਣ ਲੱਗੇ ਤੂੰ ਐਂ ਕਰ, ਆਹ ਸਾਡੇ ਕਮਰੇ ਬਣਾ ਦੇ ਬਣੇ ਹੋਏ ਨੇ, ਤੇ ਇਹਦੇ ਵਿੱਚ ਤੂੰ ਰਹਿਣ ਲੱਗ ਜਾ, ਰੋਟੀ ਪਾਣੀ ਇੱਥੇ ਹੈਗੀ ਸਾਰੀ, ਤੂੰ ਇੱਥੇ ਖਾ, ਕਿਉਂ ਕੁੱਟ ਖਾਂਦੀ ਹੈ ਰੋਜ਼। ਕਹਿੰਦੀ ਬੀਬੀ ਉਹ ਤਾਂ ਗੱਲ ਤੇਰੀ ਠੀਕ ਹੈ, ਪਰ ਕਹਿੰਦੀ ਮੈਂ ਲੰਘਦੇ ਵੜਦੇ ਨੂੰ ਦੇਖੀ ਜਾਂਦੀ ਹੁੰਦੀ ਹਾਂ ਵੀ ਹੁਣ ਆ ਗਿਆ ਹੁਣ ਚਲਿਆ ਗਿਆ, ਨਾ ਰੋਜ਼ ਕੁੱਟ ਖਾਂਦੀ। ਇਹ ਐਸਾ ਹੀ ਹਿਸਾਬ ਹੈ, ਬੱਚੇ ਨਹੀਂ ਪੁੱਛਿਆ ਕਰਦੇ। ਕੋਈ ਹੋਇਆ ਭਾਗਾਂ ਵਾਲਾ ਪਿਓ ਜਿਹਦੇ ਜਿਹਦੀ ਕਦਰ ਬੱਚੇ ਕਰਦੇ ਹੋ, ਕੋਈ ਸਤਯੁਗੀ ਪਰਿਵਾਰ ਹੈ, ਉਹ ਹੈਗੇ ਪਰਿਵਾਰ ਐਸੇ ਬਥੇਰੇ, ਲੇਕਿਨ ਕਲਯੁਗੀ ਪਰਿਵਾਰ ਇਹੋ ਜਿਹੇ ਹੀ ਨੇ, ਨਾ ਮਾਂ ਦੀ ਮੰਨਣ ਨਾ ਪਿਓ ਦੀ ਮੰਨਣ, ਧੱਕਾ ਕਰਨਾ ਹੈ, ਉਰਵਾਈ ਕਰਨੀ ਹੈ, ਨਸ਼ੇ ਪੀਣੇ ਨੇ, ਨਾ ਪੜ੍ਹਨਾ ਹੈ ਨਾ ਲਿਖਣਾ ਹੈ, ਨਾ ਕੋਈ ਗੱਲ ਅਕਲ ਦੀ ਕਰਨੀ ਹੈ, ਨਾ ਉਹਨਾਂ ਦੀ ਗੱਲ ਮੰਨਣੀ ਹੈ। ਸੋ ਇਸ ਤਰ੍ਹਾਂ ਦੇ ਬੱਚੇ ਸੀਗੇ, ਉਹਨਾਂ ਨੇ ਭੇਜ ਦਿੱਤਾ ਸਵੇਰ ਤੋਂ, ਨਾ ਜਲ ਭੇਜਿਆ, ਨਾ ਕੋਈ ਲੱਸੀ ਭੇਜੀ, ਨਾ ਪ੍ਰਸ਼ਾਦਾ ਭੇਜਿਆ, 4 ਵਜੇ। ਉਹ ਡੰਡੀ ਦਾ ਖੇਤ ਸੀ, ਡੰਡੀ ਤੋਂ ਲੋਕ ਲੰਘਦੇ ਸੀ, ਤੇ ਇਹਨਾਂ ਨੂੰ ਭਾਈ ਗੋਦੜੀਏ ਨੂੰ ਜਾਣਨ ਵਾਲੇ ਕੋਈ ਆ ਗਏ ਪ੍ਰੇਮੀ, ਕਿਸੇ ਪਿੰਡ ਦੇ ਲੰਘੇ ਜਾਂਦੇ ਆ, ਉਹਨਾਂ ਨੇ ਪਛਾਣ ਲਿਆ ਵੀ ਭਾਈ ਸਾਹਿਬ ਤਾਂ ਸਰੋਂ ਪੱਟਣ ਲੱਗੇ ਹੋਏ। ਉਹ ਆ ਕੇ ਕਹਿਣ ਲੱਗੇ, ਆ ਕੇ ਫਤਿਹ ਬੁਲਾਈ, ਚਰਨੀ ਹੱਥ ਲਾਇਆ, ਕਿਉਂਕਿ ਗੁਰਸਿੱਖਾਂ 'ਚ ਰੀਤ ਸੀ ਉਹਦੇ ਚਰਨੀ ਲਾਉਂਦਾ ਸੀ, ਹੁਣ ਨਿਵ ਨਿਵ ਲਾਗੋ ਪਾਏ ਜੀ, ਉਹ ਨਿਵ ਨਿਵ ਕੇ ਚਰਨਾ ਤੇ ਨਮਸਕਾਰਾਂ ਕਰਨੀਆਂ, ਹੁਣ ਤਾਂ ਅਸੀਂ ਹੋਰੇ ਤਰ੍ਹਾਂ ਦੇ ਹੋ ਗਏ, ਬਈ ਨਿਵਣਾ ਤਾਂ ਪਾਪ ਹੀ ਹੈ। ਕਹਿਣ ਲੱਗੇ ਭਾਈ ਸਾਹਿਬ ਤੁਸੀਂ ਇੱਥੇ ਕੀ ਕਰੀ ਜਾਂਦੇ ਹੋ, ਜਿਹਨਾਂ ਦਾ ਸੀ ਵੀ ਸਰੋਂ ਪੱਟਦੇ ਨੇ, ਆਦਮੀ ਆਮ ਹੀ ਪੁੱਛਦਾ ਵੀ ਕੀ ਕਰਦੇ ਹੋ, ਜਿਹਨਾਂ ਹੁੰਦਾ ਕਈ ਰੁੱਖੇ ਹੁੰਦੇ ਨੇ, ਕਹਿੰਦੇ ਤੇਰੇ ਅੱਖਾਂ ਹੈ ਕਿ ਨਹੀਂ, ਆ ਦੇਖ ਲੈ ਮੈਂ ਕੀ ਕਰਨਾ, ਲੇਕਿਨ ਇਹ ਰਿਵਾਜ ਹੀ ਆ ਪੁੱਛਣ ਦਾ। ਜਦੋਂ ਇਹ ਗੱਲ ਕਹੀ ਉਹਨਾਂ ਨੇ ਕਹਿਣਾ ਤਾਂ ਸੀ ਵੀ ਸਰੋਂ ਦੀਆਂ ਜੜ੍ਹਾਂ ਪੱਟਦਾ, ਮੂੰਹ ਨਿਕਲ ਗਿਆ ਘਰਦਿਆਂ ਦੀਆਂ ਜੜਾਂ ਭਟਨ। ਕਹਿਣਾ ਤਾਂ ਜੀ ਘਰਦਿਆਂ ਦੀ ਸਰੋਂ ਦਾ ਦੀਆਂ ਜੜਾਂ ਭਟਦਾ, ਸਰੋਂ ਦੀਆਂ ਜੜਾਂ ਭਟਦੇ ਥਾਂ ਤੇ ਘਰਦਿਆਂ ਨਿਕਲ ਗਿਆ, ਘਰਦਿਆਂ ਦੀ ਕਹਿੰਦੇ ਜੜਾਂ ਭਟਨਾ। ਸੱਤਾਂ ਦਿਨਾਂ ਦੇ ਅੰਦਰ ਸਾਰਾ ਹੀ ਪਰਿਵਾਰ ਮਰ ਗਿਆ, ਰੋਜ਼ ਮਰਨੇ ਸ਼ੁਰੂ ਹੋ ਗਏ, ਪੋਤੇ ਮਰ ਗਏ, ਪੁੱਤ ਮਰ ਗਏ, ਨੌਵਾਂ ਮਰ ਗਈਆਂ, ਇਕੱਲਾ ਹੀ ਰਹਿ ਗਿਆ ਭਾਈ ਗੋਦੜੀਆ। ਹੁਣ ਸਹਿ ਸੁਭਾਅ ਬੋਲਿਆ ਹੋਇਆ, ਵਿਰਥਾ ਤਾਂ ਜਾਂਦਾ ਨਹੀਂ ਹੈ, ਜੇ ਤਾਂ ਕੋਈ ਬਖਸ਼ਾ ਲੈਂਦਾ ਹੋ ਸਕਦਾ ਉਹਦਾ ਕੁਛ ਹੋਰ ਬਣਾ ਦਿੰਦੇ ਹੋ। ਉਹਦੇ ਬਾਅਦ ਕਹਿੰਦੇ ਚਲੋ ਭਲਾ ਹੋਇਆ, ਮੇਰਾ ਚਰਖਾ ਟੁੱਟਾ, ਜਿੰਦ ਜਾਬੋਂ ਛੁੱਟੀ, ਚੱਲ ਹੁਣ ਨਾਮ ਜਪਾਂਗੇ। ਫਿਰ ਤੁਰ ਕੇ ਉਹ ਜਾਂਦੇ ਜਾਂਦੇ ਕਿਸੇ ਪਿੰਡ ਦੇ ਡੇਰੇ ਠਹਿਰ ਗਏ ਤੇ ਉੱਥੇ ਮਾਈ ਨੇ ਪਛਾਣ ਲਿਆ ਵੀ ਭਾਈ ਗੋਦੜੀ ਆ ਗਿਆ। ਕਹਿੰਦੀ ਬਾਬਾ ਜੀ ਨਹੀਂ ਲਿਆਵਾਂ ਖਾਣ ਨੂੰ? ਕਹਿੰਦੇ ਹਾਂ ਲਿਆ। ਮਾਈ ਬਹੁਤ ਪ੍ਰੇਮ ਦੇ ਨਾਲ ਦਹੀਂ ਲੈ ਗਈ, ਜੰਮਿਆ ਹੋਇਆ ਵਧੀਆ ਕੱਟ ਕੱਟ ਕੇ, ਤੇ ਫਿਰ ਉਹਨੇ ਦਹੀਂ ਥੋੜਾ ਸੀ, ਮਨ ਚ ਬੇਈਮਾਨੀ ਆ ਗਈ ਵੀ ਕਿਤੇ ਹੋਰ ਨਾ ਮੰਗ ਲਵੇ, ਮਿਰਚਾਂ ਪਾ ਦੀਆਂ ਲਾਲ ਮਿਰਚਾਂ, ਤੇ ਜਾ ਕੇ ਦੇਤਾ। ਆਪ ਇੱਧਰ ਉੱਧਰ ਹੋ ਗਈ ਤੇ ਬਰਤਨ ਲੈਣ ਜਦ ਗਈ, ਕਹਿੰਦੀ ਬਾਬਾ ਜੀ ਦਹੀਂ ਕਿਹਾ ਜਿਹਾ ਸੀ? ਬਾਬਾ ਜੀ ਕਹਿੰਦੇ ਸੱਪ ਲੜਨੀ ਹੈ, ਕਹਿੰਦੇ ਦਹੀਂ ਤਾਂ ਬਹੁਤ ਵਧੀਆ ਸੀ, ਤਾਂ ਮਿਰਚਾਂ ਪਾਤੀਆਂ, ਸਾਡੀ ਜੀਭ ਹੁਣ ਤਾਂ ਹੀ ਚਲੀ ਜਾਂਦੀ ਹੈ। ਘਰ ਆ ਗਈ, ਪਾਥੀਆਂ ਲੈਣ ਗਈ ਅੰਦਰ, ਉੱਥੋਂ ਹੀ ਸੱਪ ਨਿਕਲਿਆ ਡੰਗ ਮਾਰ। ਸੋ ਇਸ ਤਰ੍ਹਾਂ ਦੇ ਨਾਲ ਰਸਨਾ ਦੇ ਉੱਤੇ ਪਰਮੇਸ਼ਰ ਵਸਦਾ ਹੈ, ਜੋ ਕੁਛ ਉਹ ਕਹਿ ਦਿੰਦੇ ਨੇ ਵਾਹਿਗੁਰੂ ਮੰਨਣ, ਵਾਹਿਗੁਰੂ ਜੀ ਮੰਨ ਲੈਂਦੇ ਨੇ ਕਿਉਂਕਿ ਇਹ ਭੇਦ ਵਸਤਾ ਦੇ ਹੁੰਦੇ ਨੇ।
ਮੰਨੇ ਵਾਹਿਗੁਰੂ ਕੀਤਾ ਆਪਣੇ ਸੰਤਾਨ ਦਾ, ਮੰਨੇ ਵਾਹਿਗੁਰੂ ਕੀਤਾ ਆਪਣੇ ਸੰਤਾਨ ਦਾ। ਰਾਮ ਨਾਮ ਰੰਗ ਰਾਸੇ ਜਿਨਕੀ ਸੁਭਾ ਸਾਨੀ ਖਾਏ।
कुछ भी वह कर देन वह वाहगुरू नू मनना पैंदा क्योंकि भेद अवस्था च पहुंच जाते हैं वाहगुरू वाहगुरू कर दे तू तू करता तू हुआ मुझमें राह न हूं जा वापा परका मिट गया जत देखा तो सो वाहगुरू अंदर बार प्रतख हो जाता जो कुछ वह कर देन उन्होंने मनना पैंदा वाहगुरू।